ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾਂ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉਂ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉਂ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਰਹਾਉ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰੈ ਬਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇਰੈ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਧ ਕੋ ਵਿਵਹਾਰ ਬਣਿਓ ਹੈ ਜਾਸਿਓ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ ਇਹ ਬਿਧ ਕੋ ਵਿਵਹਾਰ ਬਣਿਓ ਹੈ ਜਾਸਿਓ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਧੰਨਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਤਥਾ ਦੇਸ਼ ਵਿਦੇਸ਼ ਘਰਾਂ ਅੰਦਰ साहिब श्री गुरु ग्रंथ साहिब सच्चे पातशाह जी दी पावन हाजरी अंदर जुड़ बैठे हो। जगत जलंधे दे मालक ज्ञान दे सागर साहिब श्री गुरु ग्रंथ साहिब सच्चे पातशाह जी ने अमृत वेले सचखंड श्री हरिमंदर साहब जी विखे प्रकाशमान हो के अज दा पावन श्री मुख वाक हिंद दी चादर साहिब श्री गुरु तेग बहादुर साहब सच्चे पातशाह जी दी पावन रसना द्वारा आपानू समुची लुकाई नू बख्शिश कीता है। और अज दे इस पावन श्री मुख वाक अंदर साहिब श्री गुरु तेग बहादुर साहब सच्चे पातशाह जी ने वैरागमई उपदेश बख्शिश कीता है। सतगुरु जी कहंदे ने संसार दे अंदर कोई भी किसे दा नहीं, सब अपने अपने सुख करके एक दूजे नाल जुड़े हुए ने। पर अखीर दे समय सतगुरु पातशाह जी कहंदे ने साड़ी कोई सहायता करन वाला नहीं। सहायता इको ही एक अकाल पुरख वाहेगुरु परमेश्वर करता है। तो सतगुरु पातशाह जी ने जिक्र किया है कि सानू उस मालक दे नाल जुड़ना चाहिदा है, उस मालक नू चेते करना चाहिदा है जो अंत समय जीव दी सहायता करता है। सतगुरु पंजवें पातशाह जी ने सुखमणी साहब जी दी बाणी अंदर जिक्र किया है, हजूर कहंदे ने जह मात पिता सुतमीत न भाई मन ऊहा नाम तेरा संग सहाई। सत्संग जी जिथे माता पिता पुत्र भरा सहायक नहीं हुंदे, उथे अकाल पुरख वाहेगुरु परमेश्वर का नाम सहायता करता है। और सतगुरु पातशाह जी ने दर्शाया है कि परमेश्वर के नाम विच इतनी शक्ति है कि जमदूत जेड़े ने ਉਹ ਨਾਮ ਸਰਵਣ ਕਰਦਿਆਂ ਹੀ ਦੌੜ ਜਾਂਦੇ ਨੇ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਹਜ਼ੂਰ ਕਹਿੰਦੇ ਨੇ ਆਜਾਮਲ ਨੇ ਆਪਣੇ ਪੁੱਤਰ ਨੂੰ ਨਾਰਾਇਣ ਕਰਕੇ ਆਵਾਜ਼ ਮਾਰੀ। ਜਦੋਂ ਉਹਦਾ ਅੰਤ ਸਮਾਂ ਆਇਆ, ਨਾਰਾਇਣ ਦਾ ਨਾਮ ਸੁਣਦਿਆਂ ਹੀ ਜਮਦੂਤ ਜਿਹੜੇ ਸੀ ਉਹ ਦੌੜ ਗਏ। ਪੁੱਤਰ ਹੇਤ ਨਾਰਾਇਣ ਕਹਿਓ, ਜਮ ਕੰਕਰ ਮਾਰ ਬਿਦਾਰੇ। ਇਸੇ ਕਰਕੇ ਹੀ ਪੁਰਾਤਨ ਸਮੇਂ ਪਰਮੇਸ਼ਰ ਦੇ ਨਾਮ ਨਾਲ ਮਿਲਦੇ ਜੁਲਦੇ ਲੋਕੀ ਨਾਮ ਰੱਖਦੇ ਸੀ। ਸਤਸੰਗਤ ਜੀ, ਭਾਵੇਂ ਉਹ ਆਪਣੇ ਬੱਚਿਆਂ ਨੂੰ ਆਵਾਜ਼ ਮਾਰਦੇ, ਪਰ ਪਰਮੇਸ਼ਰ ਦਾ ਨਾਮ ਤੇ ਰਸਨਾ ਤੇ ਆਉਂਦਾ ਸੀ ਨਾ। ਅੱਜ ਦੇ ਸਮੇਂ ਅੰਦਰ ਅਸੀਂ ਇਸ ਗੱਲ ਤੋਂ ਬਹੁਤ ਦੂਰ ਚਲੇ ਗਏ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਹੁਕਮ ਵਿੱਚ ਜੋ ਵੈਰਾਗਮਈ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ ਹੈ, ਆਓ ਮਨਬਿਰਤੀਆਂ ਨੂੰ ਇਕਾਗਰ ਕਰਕੇ ਪਿਆਰ ਸਹਿਤ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ।
ਸਤਸੰਗ ਜੀ, ਰਾਗ ਸੋਰਠ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 634 ਤੇ ਸੁਭਾਇਮਾਨ ਹੈ।
ਪ੍ਰੀਤਮ ਜਾਨ ਲਿਹੋ ਮਨ ਮਾਹੀ।
ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦਾ ਕੱਲ ਹੀ ਆਪਾਂ ਪ੍ਰਕਾਸ਼ ਗੁਰਪੁਰਬ ਮਨਾਇਆ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਭਾਈ, ਉਹ ਜੋ ਪ੍ਰੀਤਮ ਅਗਿਆਨਤਾ ਦੇ ਹਨੇਰੇ ਤੋਂ ਰਹਿਤ ਹੈ, ਉਸ ਨੂੰ ਆਪਣੇ ਮਨ ਵਿੱਚ ਜਾਣ ਲੈ, ਕਿਉਂਕਿ ਉਹ ਤੇਰੇ ਅੰਦਰ ਹੀ ਵੱਸਦਾ ਹੈ। ਘਟ ਘਟ ਮੈਂ ਹਰ ਜੂ ਵੱਸੈ, ਸੰਤਨ ਕਹਿਓ ਪੁਕਾਰ। ਉਹ ਸਾਰੇ ਸਰੀਰਾਂ ਵਿੱਚ ਨਿਵਾਸ ਰੱਖਦਾ ਹੈ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ, ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਹਜ਼ੂਰ ਕਹਿੰਦੇ, ਹੁਣ ਬਾਹਰ ਲੱਭਣ ਤੋਂ ਅਸੀਂ ਛੁੱਟ ਗਏ ਹਾਂ, ਗੁਰੂ ਨੇ ਕਿਰਪਾ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਦੀਦਾਰ ਸਰੀਰ ਰੂਪੀ ਘਰ ਵਿੱਚੋਂ ਹੀ ਕਰਵਾ ਦਿੱਤੇ ਹਨ। ਸਤਿਗੁਰੂ ਜੀ ਕਹਿੰਦੇ ਨੇ, ਬਾਹਰ ਲੱਭਣ ਦੀ ਬਜਾਏ ਉਸ ਪਰਮਾਤਮਾ ਨੂੰ ਆਪਣੇ ਸਰੀਰ ਘਰ ਵਿੱਚੋਂ ਲੱਭਣ ਦਾ ਯਤਨ ਕਰ, ਉਹ ਤੇਰੇ ਅੰਦਰ ਹੈ। ਸਦਾ ਅੰਗ ਸੰਗੇ ਅਭੰਗੰ ਬੇਭੂਤੇ। ਉਹ ਪਰਮੇਸ਼ੁਰ ਸਦਾ ਹੀ ਜੀਵ ਦੇ ਅੰਗ ਸੰਗ ਰਹਿੰਦਾ ਹੈ। ਔਰ ਦੂਸਰਾ ਅਰਥ ਵਿਦਵਾਨਾਂ ਨੇ ਇਸ ਦਾ ਇਉਂ ਕੀਤਾ, ਪ੍ਰੀਤਮ ਦਾ ਅਰਥ ਹੈ ਸੱਜਣ। ਹੇ ਸੱਜਣ, ਤੂੰ ਮਨ ਵਿੱਚ ਇਸ ਤਰ੍ਹਾਂ ਜਾਣ ਲੈ,
ਆਪਣੇ ਸੁਖ ਸਿਉਂ ਹੀ ਜੱਗ ਫਾਂਦਿਓ।
ਕੀ ਜਾਣਨਾ ਹੈ? ਹਜ਼ੂਰ ਕਹਿੰਦੇ ਨੇ ਆਪਣੇ ਸੁਖ ਸਿਉਂ ਹੀ ਜੱਗ ਫਾਂਦਿਓ। ਜਗਤ ਸੰਸਾਰ ਅਥਵਾ ਸੰਸਾਰ ਦੇ ਜੀਵ ਆਪਣੇ ਸੁਖ ਨਾਲ ਹੀ ਬੱਝੇ ਹੋਏ ਨੇ। ਜਿੰਨਾ ਚਿਰ ਕਿਸੇ ਕੋਲ ਧਨ ਪਦਾਰਥ ਹੈ ਉਹਨਾਂ ਚਿਰ ਸਾਰੇ ਹੀ ਉਹਦੇ ਮਿੱਤਰ ਨੇ। ਜਿੰਨਾ ਚਿਰ ਕੋਈ ਸੁਖੀ ਹੈ ਉਹਨਾਂ ਚਿਰ ਸਾਰੇ ਹੀ ਉਹਦੇ ਨੇੜੇ ਹੋ ਕੇ ਬਹਿੰਦੇ ਨੇ। ਪਰ ਜਦੋਂ ਧਨ ਪਦਾਰਥ ਚਲਿਆ ਜਾਵੇ, ਮੁਸੀਬਤ ਦਾ ਸਮਾਂ, ਦੁੱਖ ਦਾ ਸਮਾਂ ਮਨੁੱਖ 'ਤੇ ਆ ਜਾਵੇ, ਉਸ ਵੇਲੇ ਸਾਰੇ ਹੀ ਛੱਡ ਕੇ ਚਲੇ ਜਾਂਦੇ। ਔਰ ਆਪਾਂ ਕਈ ਵਾਰ ਵਿਦਵਾਨਾਂ ਤੋਂ ਸਰਵਣ ਕਰਦੇ ਹਾਂ ਕਿ ਪ੍ਰੇਮਾ ਇੱਕ ਸ਼ਾਹੂਕਾਰ ਦਾ ਪੁੱਤਰ ਸੀ ਔਰ ਸ਼ਾਹੂਕਾਰ ਨੇ ਬਹੁਤ ਧਨ ਪਦਾਰਥ ਜੋੜਿਆ। ਸ਼ਾਹੂਕਾਰ ਦੇ ਸੰਸਾਰ ਤੋਂ ਜਾਣ ਤੋਂ ਬਾਅਦ ਪ੍ਰੇਮਾ ਜਿਹੜਾ ਸੀ ਉਹ ਮਾੜੀ ਸੰਗਤ ਵਿੱਚ ਪੈ ਗਿਆ। ਸਤਸੰਗਤ ਜੀ ਕਈ ਉਹਦੇ ਮਿੱਤਰ ਬਣ ਗਏ ਵੀ ਇਹਦੇ ਕੋਲ ਧਨ ਪਦਾਰਥ ਬੜਾ ਹੈ, ਸੁਖੀ ਹੈ। ਕਈਆਂ ਨੇ ਮਿੱਤਰਤਾ ਹੀ ਪਾਲੀ ਖਾਣ ਵਾਸਤੇ। ਹੁਣ ਉਹ ਲੋਕ ਪ੍ਰੇਮੇ ਨਾਲ ਜੁੜ ਬੈਠਦੇ ਨੇ, ਸਤਸੰਗਤ ਜੀ ਸ਼ਰਾਬ ਪੀਂਦੇ ਨੇ, ਕਬਾਬ ਖਾਂਦੇ ਨੇ, ਮਾੜੇ ਕੰਮ ਕਰਦੇ ਨੇ। ਪ੍ਰੇਮਾ ਉਸ ਮਾੜੀ ਸੰਗਤ ਕਰਕੇ ਕੋੜੀ ਹੋ ਗਿਆ, ਜਿਹਨੂੰ ਅੱਜ ਦੇ ਸਮੇਂ ਅੰਦਰ ਆਪਾਂ ਏਡਜ਼ ਦਾ ਰੋਗ ਕਹਿੰਦੇ ਹਾਂ। ਪ੍ਰੇਮੇ ਨੂੰ ਏਡਜ਼ ਦਾ ਰੋਗ ਹੋ ਗਿਆ, ਕੋੜ ਹੋ ਗਿਆ। ਹੁਣ ਉਹ ਕੋੜ ਸਰੀਰ 'ਤੇ ਫੈਲ ਗਿਆ ਅਤੇ ਉੱਧਰੋਂ ਸਤਸੰਗਤ ਜੀ ਪਿਤਾ ਦਾ ਜੋੜਿਆ ਹੋਇਆ ਧਨ ਪਦਾਰਥ ਜਿਹੜਾ ਸੀ ਉਹ ਵੀ ਖਤਮ ਹੋ ਗਿਆ। ਹੁਣ ਉਹ ਜਿਹੜੇ ਖਾਣ ਪੀਣ ਵਾਲੇ ਸੱਜਣ ਮਿੱਤਰ ਸਨ ਨਾ, ਉਹ ਸਾਥ ਛੱਡ ਗਏ। ਕੁਛ ਪਿੰਡ ਦੇ ਲੋਕਾਂ ਨੇ ਵਿਚਾਰਿਆ ਵੀ ਇਹਦੇ ਸਰੀਰ ਵਿੱਚੋਂ ਬਦਬੋ ਆਉਂਦੀ ਹੈ, ਛੂਤ ਦਾ ਰੋਗ ਹੈ, ਹੋਰ ਵੀ ਕਿਸੇ ਨੂੰ ਲੱਗੇਗਾ, ਹੋਵੇ ਨਾ ਤਾਂ ਇਹਨੂੰ ਚੁੱਕ ਕੇ ਆਪਾਂ ਬਾਹਰ ਸੁੱਟ ਆਈਏ। ਕੁਛ ਲੋਕਾਂ ਨੇ ਉਸ ਪ੍ਰੇਮੇ ਕੋਹੜੀ ਨੂੰ ਪਿੰਡ ਤੋਂ ਬਾਹਰ ਵਾਰ ਇੱਕ ਕੱਖਾਂ ਦੀ ਛੰਨ ਬਣਾ ਕੇ ਉੱਥੇ ਛੱਡ ਆਏ। ਹੁਣ ਕੋਹੜ ਰੋਗ ਕਰਕੇ ਸਤਸੰਗਤ ਜੀ ਦੁਖੀ ਹੈ, ਵਰਲਾਪ ਕਰਦਾ ਹੈ, ਉਹਦੇ ਲਾਗੇ ਕੋਈ ਨਹੀਂ ਸੀ ਜਾਂਦਾ। ਦੀਨ ਦੁਨੀਆਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਵਿੱਚ ਵੀ ਇੱਕ ਐਸੀ ਹੀ ਸਾਖੀ ਆਉਂਦੀ ਹੈ। ਔਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੀਵਨ ਦੇ ਨਾਲ ਇਹ ਸੰਬੰਧਿਤ ਸਾਖੀ ਹੈ ਪ੍ਰੇਮੇ ਕੋਹੜੀ ਦੀ। ਸਤਸੰਗਤ ਜੀ, ਜਿਸ ਵੇਲੇ ਇਹਨੂੰ ਪਤਾ ਲੱਗਾ ਕੋਈ ਸਤਸੰਗੀ ਮਿਲੇ, ਉਹ ਇਹਨੂੰ ਗੋਇੰਦਵਾਲ ਸਾਹਿਬ ਵਿਖੇ ਲੈ ਆਏ। ਹੁਣ ਗੁਰੂ ਕੇ ਸਿੱਖ ਇਹਦੀ ਸੇਵਾ ਕਰਦੇ ਨੇ, ਕੋਈ ਪਾਣੀ ਪਿਆਉਂਦਾ ਹੈ, ਕੋਈ ਪ੍ਰਸ਼ਾਦਾ ਛਕਾਉਂਦਾ ਹੈ, ਅਤੇ ਨਾਲ ਨਾਲ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਬੇਨਤੀਆਂ ਕਰਦੇ ਨੇ, ਮਹਾਰਾਜ ਇਹ ਕੋਹੜੀ ਹੈ, ਇਹਦੇ 'ਤੇ ਕਿਰਪਾ ਕਰੋ। ਅਤੇ ਹਜ਼ੂਰ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਜਿੱਥੇ ਅਸੀਂ ਇਸ਼ਨਾਨ ਕੀਤਾ ਹੈ ਉੱਥੇ ਇਹਦਾ ਇਸ਼ਨਾਨ ਕਰਵਾ ਕੇ ਲਿਆਓ। ਜਦੋਂ ਇਸ਼ਨਾਨ ਕਰਵਾ ਕੇ ਲਿਆਏ ਤਾਂ ਸਤਸੰਗਤ ਜੀ ਉਹ ਬਿਲਕੁਲ ਤੰਦਰੁਸਤ ਹੋ ਗਿਆ। ਮਹਾਰਾਜ ਸਾਹਿਬ ਜੀ ਨੇ ਉਹਦਾ ਨਾਮ ਰੱਖਿਆ ਸੀ ਮੁਰਾਰੀ। ਔਰ ਉਹ ਪ੍ਰੇਮਾ ਜਿਹੜਾ ਕੁਸੰਗਤ ਕਰਕੇ, ਮਾੜੇ ਕਰਮ ਕਰਕੇ ਕੋਹੜੀ ਹੋ ਗਿਆ ਸੀ, ਗੁਰੂ ਘਰ ਵਿੱਚ ਆਇਆ, ਉਹਨੂੰ ਗੁਰੂ ਦਾ ਆਸਰਾ ਮਿਲਿਆ ਅਤੇ ਸਤਸੰਗਤ ਜੀ ਫਿਰ ਉਹ ਤੰਦਰੁਸਤ ਹੋ ਕੇ ਗੁਰਸਿੱਖ ਬਣ ਕੇ ਜੀਵਿਆ, ਪਰਮੇਸ਼ਰ ਦੇ ਨਾਮ ਨਾਲ ਜੁੜ ਗਿਆ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ, ਆਪਣੇ ਸੁੱਖ ਸਿਓ ਹੀ ਜੱਗ ਫਾਂਦਿਓ। ਸਾਰਾ ਜਗਤ, ਸਾਰਾ ਸੰਸਾਰ, ਸੰਸਾਰ ਦੇ ਜੀਵ ਆਪਣੇ ਆਪਣੇ ਸੁੱਖ ਕਰਕੇ ਹੀ ਫੰਦੇ ਹੋਏ ਨੇ, ਬੱਝੇ ਹੋਏ ਨੇ, ਇੱਕ ਦੂਜੇ ਨਾਲ ਜੁੜੇ ਹੋਏ ਨੇ, ਸੁੱਖ ਕਰਕੇ ਹੈ। ਸਤਸੰਗਤ ਜੀ, ਜੇ ਬਜ਼ੁਰਗ ਕਾਮਨਾ ਨਾ ਕਰੇ ਤਾਂ ਉਹਨੂੰ ਬੱਚੇ ਕਹਿ ਦਿੰਦੇ ਵੀ ਚੁੱਕ ਬੋਰੀ ਬਿਸਤਰਾ ਦੇ ਪਾਸੇ ਹੋ। ਜੇ ਬੱਚੇ ਕਾਮਨਾ ਕਰਨ ਤਾਂ ਬਾਪੂ ਕਹਿ ਦਿੰਦਾ। ਸਾਰੇ ਆਪਸ ਵਿੱਚ ਇੱਕ ਦੂਜੇ ਨਾਲ ਸੁੱਖ ਕਰਕੇ ਹੀ ਜੁੜੇ ਹੋਏ। ਜੇ ਸੁੱਖ ਨਹੀਂ ਤਾਂ ਫਿਰ ਕੋਈ ਵੀ ਕਿਸੇ ਦੀ ਬਾਤ ਨਹੀਂ ਪੁੱਛਦਾ, ਕੋਈ ਕਿਸੇ ਦੇ ਨੇੜੇ ਨਹੀਂ ਜਾਂਦਾ।
ਓ ਕਾਹੂ ਕੋ ਨਾਹੀਂ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੋਈ ਵੀ ਕਿਸੇ ਦਾ ਨਹੀਂ। ਜਿਨ੍ਹਾਂ ਨੂੰ ਅਸੀਂ ਆਪਣੇ ਸਮਝੀ ਬੈਠੇ ਹਾਂ ਨਾ, ਇਹ ਮੇਰੇ ਮਾਤਾ ਪਿਤਾ ਨੇ, ਇਹ ਮੇਰੇ ਭਰਾ ਨੇ, ਇਹ ਮੇਰੀਆਂ ਭੈਣਾਂ ਨੇ, ਇਹ ਮੇਰੇ ਸੱਜਣ ਮਿੱਤਰ ਨੇ, ਦੋਸਤ ਨੇ, ਸੱਚੇ ਪਾਤਸ਼ਾਹ ਜੀ ਕਹਿੰਦੇ ਕੋਈ ਵੀ ਕਿਸੇ ਦਾ ਨਹੀਂ। ਇੱਕ ਭੁਲੇਖਾ ਹੈ, ਹਜ਼ੂਰ ਕਹਿੰਦੇ ਕੋਈ ਵੀ ਕਿਸੇ ਦਾ ਨਹੀਂ। ਭਗਤ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ, ਭਗਤ ਜੀ ਕਹਿੰਦੇ ਨੇ, ਜੋ ਦਿਨ ਆਵਹਿ ਸੋ ਦਿਨ ਜਾਹੀ, ਭਗਤ ਰਵਿਦਾਸ ਜੀ ਦਾ ਸ਼ਬਦ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਘਟੈ ਤਨ ਸ਼ੀਜੈ, ਕਾਲ ਅਹੇਰੀ ਫਿਰੇ ਬਦਕ ਜਿਉਂ ਕਹੋ ਕਵਣ ਬਿਧ ਕੀਜੈ, ਸੋ ਦਿਨ ਆਵਣ ਲਾਗਾ, ਮਾਤ ਪਿਤਾ ਭਾਈ ਸੁਤ ਬਣਤਾ, ਕਹੋ ਕੋ ਹੈ ਕਾਕਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਘੜੀਆਂ ਪਹਿਰ ਦਿਨਾਂ ਦੇ ਹਿਸਾਬ ਨਾਲ ਮਨੁੱਖ ਦੀ ਉਮਰ ਘਟਦੀ ਜਾਂਦੀ ਹੈ। ਸਤਸੰਗਤ ਜੀ, ਆਖਿਰ ਉਮਰ ਘਟਦੀ ਘਟਦੀ ਬੰਦਾ ਮੌਤ ਦੇ ਨੇੜੇ ਪਹੁੰਚ ਜਾਂਦਾ ਹੈ। ਤੇ ਭਗਤ ਜੀ ਕਹਿੰਦੇ ਨੇ, ਜਿਨ੍ਹਾਂ ਨਾਲ ਤੂੰ ਪਿਆਰ ਕਰ ਰਿਹਾ ਹੈ ਨਾ, ਜਿਨ੍ਹਾਂ ਨਾਲ ਤੂੰ ਮੁਹੱਬਤ ਕਰਦਾ ਹੈ, ਦੱਸ ਇਹਨਾਂ ਵਿੱਚੋਂ ਤੇਰਾ ਕੋਈ ਹੈ? ਸਤਸੰਗਤ ਜੀ, ਭਗਤ ਕਬੀਰ ਸਾਹਿਬ ਜੀ ਨੇ ਹੀ ਜ਼ਿਕਰ ਕੀਤਾ ਹੈ। ਭਗਤ ਜੀ ਕਹਿੰਦੇ ਨੇ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪਹਿ ਆਣ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰਾ ਜੀ ਪਹਿਲੀਜੈ, ਛਿਨ ਛਿਨ ਤਨ ਸ਼ੀਜੈ ਜਰਾ ਜਨਾਵੈ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੈ, ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੈ ਰਾਮ ਕੀ ਨਾ ਜਪਹਿ ਸਵੇਰਾ। ਬੰਦਾ ਬਹੁਤ ਪਰਪੰਚ ਕਰਕੇ, ਵਲ ਛਲ ਕਰਕੇ, ਠੱਗੀਆਂ ਠੋਰੀਆਂ ਮਾਰ ਕੇ ਧਨ ਪਦਾਰਥ ਲਿਆਉਂਦਾ ਹੈ, ਤੇ ਲਿਆ ਕਰਕੇ ਉਹ ਧਨ ਪਦਾਰਥ ਸੁੱਤ ਦਾਰਾ ਪਹਿ ਪੁੱਤਰ ਤੇ ਆਪਣੀ ਘਰਵਾਲੀ ਨੂੰ ਦੇ ਦਿੰਦਾ ਹੈ। ਤੇ ਭਗਤ ਜੀ ਕਹਿੰਦੇ ਨੇ, ਐ ਮੇਰੇ ਭੁੱਲੇ ਹੋਏ ਮਨਾ, ਤੂੰ ਕਪਟ ਨਾ ਕਰ, ਕਿਉਂ ਅੰਤ ਨੂੰ ਤੇਰੇ ਜੀ ਪਾਸੋਂ ਹੀ ਲੇਖਾ ਲਿਆ ਜਾਣਾ ਹੈ, ਉੱਥੇ ਹੋਰ ਕਿਸੇ ਨੇ ਸਹਾਇਤਾ ਨਹੀਂ ਕਰਨੀ, ਨਾ ਪੁੱਤਰ ਨੇ, ਨਾ ਧੀਆਂ ਨੇ, ਨਾ ਰਿਸ਼ਤੇਦਾਰਾਂ ਨੇ, ਜਿਨ੍ਹਾਂ ਵਾਸਤੇ ਵਲ ਛਲ ਕਰਕੇ ਧਨ ਇਕੱਠਾ ਕਰਦਾ ਰਿਹਾ। ਭਗਤ ਜੀ ਕਹਿੰਦੇ ਨੇ, ਕਿਸੇ ਨੇ ਤੇਰੀ ਸਹਾਇਤਾ ਨਹੀਂ ਕਰਨੀ, ਅੰਤ ਨਬੇਰਾ ਤੇਰੇ ਜੀ ਪਹਿਲੀ ਜੈ, ਅੰਤ ਨੂੰ ਲੇਖਾ ਤੇਰੇ ਜੀ ਪਾਸੋਂ ਲਿਆ ਜਾਣਾ ਹੈ। ਐਸਾ ਨਹੀਂ ਕਿ ਛਲ ਕਪਟ ਕਰਕੇ ਧਨ ਪਦਾਰਥ ਤੂੰ ਲਿਆਵੇਂ ਤੇ ਖਾਣ ਸਾਰੇ ਜੀ, ਤੇ ਫਿਰ ਤੂੰ ਕਵੇਂ ਵੀ ਲੇਖਾ ਤਾਂ ਇਹਨਾਂ ਤੋਂ ਵੀ ਪੁੱਛਿਆ ਜਾਵੇਗਾ। ਨਹੀਂ, ਛਲ ਕਪਟ ਤੂੰ ਕੀਤਾ ਹੈ। ਤੇ ਭਗਤ ਜੀ ਕਹਿੰਦੇ ਨੇ, ਲੇਖਾ ਤੇਰੇ ਜੀ ਪਾਸੋਂ ਹੀ ਲਿਆ ਜਾਣਾ, ਛਿਨ ਛਿਨ ਤਨ ਸ਼ੀਜਾ ਜਰਾ ਜਨਾਵੇ, ਛਿਨ ਛਿਨ ਕਾਲ ਵਿੱਚ ਸਰੀਰ ਜਿਹੜਾ ਹੈ ਨਾ, ਇਹ ਛਿਜਦਾ ਜਾਂਦਾ, ਬਜ਼ੁਰਗ ਹੋਈ ਜਾਂਦਾ ਹੈ ਤੇ ਬੁਢਾਪਾ ਨੇੜੇ ਆਈ ਜਾਂਦਾ ਹੈ। ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਹੈ ਨਾ, ਭਗਤ ਜੀ ਕਹਿੰਦੇ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ, ਤਦੋਂ ਤੇਰੀ ਓਕ ਵਿੱਚ ਕਿਸੇ ਨੇ ਪਾਣੀ ਨਹੀਂ ਪਾਉਣਾ। ਸਤਸੰਗਤ ਜੀ, ਓਕ ਕਹਿੰਦੇ ਨੇ ਇੱਕ ਹੱਥ ਮੂੰਹ ਨੂੰ ਲਾ ਕੇ ਪਾਣੀ ਪੀਣਾ, ਇੱਕ ਹੁੰਦਾ ਨਾ ਆਪਾਂ ਦੋਵੇਂ ਹੱਥ ਜੋੜ ਕੇ ਤੇ ਪਾਣੀ ਪੀਣੇ, ਉਹਨੂੰ ਕਹਿੰਦੇ ਬੁੱਕ। ਇੱਕ ਹੱਥ ਮੂੰਹ ਨੂੰ ਲਾ ਕੇ ਇੱਕ ਹੱਥ ਨਾਲ ਪਾਣੀ ਪੀਣਾ, ਜਾਂ ਕਈ ਵਾਰ ਪੁਰਾਣੇ ਸਮੇਂ ਇੱਕ ਹੱਥ ਨਾਲ ਨਲਕਾ ਗੇੜਨਾ, ਇੱਕ ਹੱਥ ਨਾਲ ਪਾਣੀ ਪੀਣਾ, ਉਹਨੂੰ ਕਹਿੰਦੇ ਸੀ ਓਕ। ਤੇ ਭਗਤ ਜੀ ਕਹਿੰਦੇ ਨੇ, ਜਦੋਂ ਤੂੰ ਬਜ਼ੁਰਗ ਹੋ ਗਏ ਹੋ ਨਾ, ਤੇਰੀ ਓਕ ਵਿੱਚ ਕਿਸੇ ਨੇ ਪਾਣੀ ਨਹੀਂ ਪਾਉਣਾ। ਬਜ਼ੁਰਗ ਕਈ ਵਾਰ ਆਵਾਜ਼ਾਂ ਮਾਰਦੇ ਰਹਿੰਦੇ ਨੇ, ਪਾਣੀ ਮੰਗਦੇ ਨੇ, ਪਰ ਸਤਸੰਗਤ ਜੀ, ਉਹਨਾਂ ਬਜ਼ੁਰਗਾਂ ਨੂੰ ਕੋਈ ਪਾਣੀ ਪਿਆਉਣ ਨੂੰ ਤਿਆਰ ਨਹੀਂ ਹੁੰਦਾ। ਸ਼ਾਹਜਹਾਨ ਨੇ ਔਰੰਗਜ਼ੇਬ ਨੂੰ ਕੈਦਖਾਨੇ ਵਿੱਚੋਂ ਖਤ ਲਿਖਿਆ ਕਿ ਮੈਨੂੰ ਪਿਆਸ ਲੱਗੀ ਹੈ, ਮੈਨੂੰ ਪਾਣੀ ਘੁੱਟ ਪਿਆ। ਅਤੇ ਔਰੰਗਜ਼ੇਬ ਨੇ ਉਸ ਖਤ ਦਾ ਜਵਾਬ ਦਿੱਤਾ ਸੀ, ਕਹਿਣ ਲੱਗਾ ਜਿਹੜੀ ਸਿਆਹੀ ਦੇ ਨਾਲ ਤੂੰ ਖਤ ਲਿਖਿਆ ਹੈ ਇਹ ਸਿਆਹੀ ਚੂਸ ਕੇ ਆਪਣੀ ਪਿਆਸ ਮਿਟਾ ਲਾ। ਸਤਸੰਗਤ ਜੀ, ਬੁਢਾਪੇ ਦੇ ਵਿੱਚ ਐਸੀ ਹਾਲਤ ਹੁੰਦੀ ਹੈ, ਕੋਈ ਪਾਣੀ ਨਹੀਂ ਪੁੱਛਦਾ। ਅਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੋ ਕਾਹੂ ਕੋ ਨਾਹੀ, ਕੋਈ ਕਿਸੇ ਦਾ ਨਹੀਂ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਵੀ ਜ਼ਿਕਰ ਕੀਤਾ ਹੈ ਰਾਗ ਤਲੰਗ ਵਿੱਚ। ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਜਮਾਂ ਨੇ ਤੈਨੂੰ ਪਕੜਿਆ ਹੋਇਆ ਬੱਕਰੇ ਦੇ ਕੋਣ ਵਰਗੀ, ਉਹਨਾਂ ਨੇ ਤੇਰੀ ਹਾਲਤ ਕੀਤੀ, ਉਦੋਂ ਕਿਸੇ ਨੇ ਤੇਰਾ ਹੱਥ ਨਹੀਂ ਪਕੜਨਾ, ਭਾਵ ਉਦੋਂ ਕਿਸੇ ਨੇ ਤੇਰੀ ਸਹਾਇਤਾ ਨਹੀਂ ਕਰਨੀ। ਅਤੇ ਫਿਰ ਕੀ ਕਰਨਾ ਚਾਹੀਦਾ ਹੈ? ਸਹਾਇਕ ਨੂੰ ਪਹਿਲਾਂ ਯਾਦ ਕਰਨਾ ਚਾਹੀਦਾ, ਚੇਤੇ ਕਰਨਾ ਚਾਹੀਦਾ। ਪਰਮੇਸ਼ਰ ਜੋ ਸਾਰੀਆਂ ਥਾਵਾਂ 'ਤੇ ਸਹਾਇਤਾ ਕਰਦਾ ਹੈ, ਜਿੱਥੇ ਵੀ ਉਹਨੂੰ ਯਾਦ ਕਰੀਏ ਉੱਥੇ ਹੀ ਉਹ ਸਹਾਇਤਾ ਕਰਦਾ ਹੈ। ਸਤਿਗੁਰੂ ਜੀ ਕਹਿੰਦੇ ਫਿਰ ਉਹਨੂੰ ਚੇਤੇ ਕਰ, ਉਹਦੇ ਨਾਲ ਜੁੜ, ਉਹ ਤੇਰੀ ਹਰ ਪ੍ਰਕਾਰ ਸਹਾਇਤਾ ਕਰੇਗਾ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਸੁਖ ਮੈਂ ਆਣ ਬਹੁਤ ਮਿਲ ਬੈਠਤ।
ਸੱਚੇ ਪਾਤਸ਼ਾਹ ਜੀ ਕਹਿੰਦੇ ਸੁਖ ਵਿੱਚ ਬਹੁਤ ਸਾਰੇ ਆ ਕੇ ਮਿਲ ਕੇ ਬੈਠਦੇ ਹਨ। ਜਦੋਂ ਸੁਖ ਹੁੰਦਾ ਹੈ ਨਾ, ਉਦੋਂ ਸਾਰੇ ਭੈਣ ਭਰਾ ਰਿਸ਼ਤੇਦਾਰ ਸੱਜਣ ਮਿੱਤਰ ਇੱਕ ਉੱਠਦਾ ਅਤੇ ਚਾਰ ਹੋਰ ਆ ਜਾਂਦੇ ਨੇ, ਚਾਰ ਜਾਂਦੇ ਨੇ ਅਤੇ ਦਸ ਹੋਰ ਆ ਜਾਂਦੇ ਨੇ। ਸਤਸੰਗਤ ਜੀ, ਉਹ ਮਿਲ ਬੈਠਦੇ ਨੇ, ਪਰ ਕਿਉਂ? ਸਤਿਗੁਰੂ ਜੀ ਕਹਿੰਦੇ ਸੁਖ ਕਰਕੇ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸਿਓ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜਗਤ ਦੀ ਪ੍ਰੀਤ ਅਸਾਂ ਝੂਠੀ ਵੇਖੀ ਹੈ। ਸਤਸੰਗਤ ਜੀ, ਇਹ ਸੱਚੀ ਪ੍ਰੀਤ ਨਹੀਂ ਜਿਹੜੀ ਅਸੀਂ ਜਗਤ ਨਾਲ ਲਾਈ ਹੋਈ ਹੈ, ਜਿਹੜੀ ਅਸੀਂ ਪਦਾਰਥਾਂ ਨਾਲ ਲਾਈ ਹੋਈ ਹੈ, ਜਿਹੜੀ ਅਸੀਂ ਆਪਣੇ ਪਰਿਵਾਰ ਅਤੇ ਕੁਟੰਬੀਆਂ ਸੰਬੰਧੀਆਂ ਨਾਲ ਲਾਈ ਹੋਈ ਹੈ, ਇਹ ਪ੍ਰੀਤ ਸੱਚੀ ਨਹੀਂ। ਸਤਿਗੁਰੂ ਜੀ ਕਹਿੰਦੇ ਪ੍ਰੀਤ ਝੂਠੀ ਹੈ। ਆਪਣੇ ਸੁੱਖ ਸਿਓ ਹੀ ਸਭ ਲਾਗੇ, ਸਾਰੇ ਆਪਣੇ ਸੁੱਖ ਕਰਕੇ ਹੀ ਇੱਕ ਦੂਜੇ ਦੇ ਨਾਲ ਜੁੜੇ ਹੋਏ ਨੇ। ਕਿਆ ਦਾਰਾ ਕਿਆ ਮੀਤ, ਕੀ ਔਰਤ ਕੀ ਮਿੱਤਰ, ਇਹ ਸਾਰੇ ਆਪਣੇ ਆਪਣੇ ਸੁੱਖ ਕਰਕੇ ਹੀ ਨੇ। ਅਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਸੁਖ ਮੈਂ ਆਣ ਬਹੁਤ ਮਿਲ ਬੈਠਤ। ਸੁਖ ਦੇ ਸਮੇਂ 'ਤੇ ਬਹੁਤ ਸਾਰੇ ਆ ਕੇ ਮਿਲ ਕੇ ਬੈਠਦੇ ਹਨ। ਮੇਰੋ ਮੇਰੋ ਸਭੈ ਕਹਿਤ ਹੈ, ਹਿਤ ਸਿਓ ਵਾਧਿਓ ਚੀਤ। ਫਿਰ ਉਹ ਸਾਰੇ ਮੇਰਾ ਮੇਰਾ ਕਰਦੇ ਨੇ, ਵੀ ਇਹ ਮੇਰਾ ਮਿੱਤਰ ਹੈ, ਕੋਈ ਕਹਿੰਦਾ ਮੇਰਾ ਬਾਪੂ ਹੈ। ਸਤਸੰਗਤ ਜੀ, ਸਾਰੇ ਹੀ ਉਹ ਮੇਰਾ ਮੇਰਾ ਕਰਦੇ ਨੇ, ਪਰ ਮੋਹ ਵਿੱਚ ਵੱਧੇ ਹੋਏ ਨੇ। ਅਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਸੁਖ ਕਰਕੇ ਹੀ ਸਾਰੇ ਆ ਮਿਲ ਬੈਠਦੇ ਹਨ।
ਰਹਿਤ ਚਹੁ ਦਿਸ ਘੇਰਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਰਹਿਤ ਚਹੁ ਦਿਸ ਘੇਰਾ, ਚੌਹੀ ਪਾਸੇ ਘੇਰਾ ਪਾਈ ਰੱਖਦੇ ਨੇ। ਸਤਸੰਗਤ ਜੀ, ਸੁਖ ਦੇ ਸਮੇਂ ਹਰ ਕੋਈ ਆਣ ਕੇ ਬੈਠਦਾ ਹੈ, ਤੇ ਉਹ ਸੁਖੀ ਬੰਦੇ ਨੂੰ ਘੇਰਾ ਪਾ ਕੇ ਰੱਖਦੇ ਨੇ। ਪਰ ਸਤਿਗੁਰੂ ਪਾਤਸ਼ਾਹ ਜੀ ਅਗਲੀ ਪੰਕਤੀ ਵਿੱਚ ਦਰਸਾਉਂਦੇ ਹਨ,
ਬਿਪਤ ਪਰੀ ਸਭ ਹੀ ਸੰਗ ਛਾੜਤ।
ਜਦੋਂ ਧਨ ਪਦਾਰਥ ਚਲਾ ਗਿਆ, ਬੰਦੇ ਦਾ ਸੁਖ ਖਤਮ ਹੋ ਗਿਆ, ਦੁੱਖ ਆ ਗਿਆ, ਬਿਪਤਾ ਪੈ ਗਈ, ਦੁੱਖ ਦਾ ਸਮਾਂ ਸ਼ੁਰੂ ਹੋ ਗਿਆ, ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਸਾਰੇ ਹੀ ਸੰਗ ਛੱਡ ਜਾਂਦੇ, ਸਾਰੇ ਹੀ ਸਾਥ ਛੱਡ ਜਾਂਦੇ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਜਾ ਕੋ ਮੁਸ਼ਕਲ ਆਤ ਬਣੈ ਢੋਈ ਕੋਏ ਨਾ ਦੇ। ਲਾਗੂ ਹੋਏ ਦੁਸ਼ਮਣਾਂ ਸਾਖ ਪੇ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਜਾ ਕੋ ਮੁਸ਼ਕਲ ਅੱਤ ਬਣੇ, ਜਿਨ੍ਹਾਂ 'ਤੇ ਅਤਿਅੰਤ ਦੀ ਮੁਸ਼ਕਲ ਬਣ ਜਾਂਦੀ ਹੈ ਉਹਨਾਂ ਨੂੰ ਕੋਈ ਆਸਰਾ ਨਹੀਂ ਦਿੰਦਾ। ਸਾਰੇ ਹੀ ਡਰਦੇ ਨੇ ਵੀ ਜੇ ਇਹਨੂੰ ਨੇੜੇ ਲਾਇਆ ਤਾਂ ਕਿਤੇ ਸਾਨੂੰ ਵੀ ਦੁੱਖ ਨਾ ਪਹੁੰਚੇ, ਅਸੀਂ ਵੀ ਦੁਖੀ ਨਾ ਹੋ ਜਾਈਏ। ਸਤਸੰਗਤ ਜੀ ਉਸ ਵੇਲੇ ਸਾਥ ਛੱਡ ਜਾਂਦੇ। ਇਤਿਹਾਸ ਨੇ ਜ਼ਿਕਰ ਕੀਤਾ ਹੈ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਚਮਕੌਰ ਸਾਹਿਬ ਜੀ ਦਾ ਮਹਾਨ ਯੁੱਧ ਲੜ ਕੇ ਜਿੱਤ ਪ੍ਰਾਪਤ ਕਰਕੇ ਤਾੜੀ ਮਾਰ ਕੇ ਸਿੰਘਾਂ ਸਮੇਤ ਚਮਕੌਰ ਵਿੱਚੋਂ ਨਿਕਲੇ ਤੇ ਮਾਛੀਵਾੜੇ ਦੇ ਜੰਗਲ ਵਿੱਚ ਪੰਜਾਬੇ ਤੇ ਗੁਲਾਬੇ ਦੇ ਬਾਗ ਵਿੱਚ ਸਤਿਗੁਰੂ ਜੀ ਆਏ। ਪਹਿਲਾਂ ਤਾਂ ਬੜੀ ਸੇਵਾ ਕੀਤੀ, ਘਰ ਲੈ ਗਏ। ਹਜ਼ੂਰ ਨੇ ਵਿਚਾਰਿਆ ਵੀ ਆਸੇ ਪਾਸੇ ਵੇਖੀਏ ਵੀ ਅਸੀਂ ਕਿੰਨਾ ਕੁ ਸਮਾਂ ਇੱਥੇ ਰੁਕ ਸਕਦੇ ਹਾਂ। ਜਦੋਂ ਸਤਿਗੁਰੂ ਜੀ ਨੇ ਪਰਖ ਕੀਤੀ ਨਾ, ਰੌਲਾ ਪੈ ਗਿਆ। ਉਹੀ ਗੁਲਾਬਾਂ ਅਤੇ ਪੰਜਾਬਾਂ ਕਹਿਣ ਲੱਗੇ, ਮਹਾਰਾਜ ਛੇਤੀ ਕਰੋ, ਹੁਣ ਤੁਸੀਂ ਇੱਥੋਂ ਚਲੇ ਜਾਓ। ਮਹਾਰਾਜ ਅਸੀਂ ਨਹੀਂ ਤੁਹਾਨੂੰ ਰੱਖ ਸਕਦੇ, ਜੇ ਅਸੀਂ ਤੁਹਾਨੂੰ ਰੱਖਿਆ ਤਾਂ ਸਾਡਾ ਘਾਣ ਬਚਾ ਹੋ ਜਾਵੇਗਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਬਿਪਤਾ ਦਾ ਸਮਾਂ ਪੈਂਦਾ ਨਾ, ਉਦੋਂ ਭਾਵੇਂ ਕਿੱਡਾ ਵੀ ਕੋਈ ਨਿਗਟ ਵਰਤੀ ਹੋਵੇ ਉਹ ਵੀ ਸਾਥ ਛੱਡ ਜਾਂਦਾ। ਜਿਹਦੇ 'ਤੇ ਮੁਸ਼ਕਲ ਬਣ ਜਾਂਦੀ ਹੈ ਸਾਧ ਸੰਗਤ ਜੀ, ਉਹਨੂੰ ਕੋਈ ਢੋਈ ਨਹੀਂ ਦਿੰਦਾ, ਕੋਈ ਆਸਰਾ ਨਹੀਂ ਦਿੰਦਾ। ਕਿਸੇ 'ਤੇ ਕੋਈ ਕੇਸ ਪੈ ਜਾਵੇ ਤੇ ਸਾਰੇ ਉਹਦੇ ਤੋਂ ਪਿੱਛੇ ਹਟ ਜਾਂਦੇ ਨੇ ਵੀ ਕਿਤੇ ਪੁਲਿਸ ਸਾਨੂੰ ਵੀ ਤੰਗ ਨਾ ਕਰੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਬਿਪਤ ਪਰੀ ਸਭ ਹੀ ਸੰਗ ਛਾੜਤ। ਜਦੋਂ ਬਿਪਤਾ ਦਾ ਸਮਾਂ ਆਇਆ, ਦੁੱਖ ਦਾ ਸਮਾਂ ਆਇਆ, ਉਸ ਵੇਲੇ ਸਾਰੇ ਹੀ ਸੰਗ ਸਾਥ ਛੱਡ ਗਏ।
ਨਾ ਆਵਤ ਨੇੜਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਕੋਈ ਵੀ ਹੁਣ ਇਹਦੇ ਨੇੜੇ ਨਹੀਂ ਆਉਂਦਾ। ਭਾਵੇਂ ਇਹ ਆਵਾਜ਼ਾਂ ਵੀ ਮਾਰਦਾ ਹੈ ਤਾਂ ਵੀ ਉਹ ਕੰਨ ਵਲੇਟ ਕੇ ਗਾਂਹ ਤੁਰ ਜਾਂਦੇ ਨੇ, ਇਹਦੀ ਆਵਾਜ਼ ਸੁਣਦੇ ਹੀ ਨਹੀਂ। ਜਿਹੜੇ ਲੋਕ ਸੁੱਖ ਦੇ ਸਮੇਂ ਆਣ ਕੇ ਬੈਠਦੇ ਸੀ, ਘੇਰਾ ਪਾਈ ਰੱਖਦੇ ਸੀ, ਜਦੋਂ ਬਿਪਤਾ ਦਾ ਸਮਾਂ ਪੈ ਗਿਆ ਸਾਥ ਛੱਡ ਗਏ, ਹੁਣ ਕੋਈ ਨੇੜੇ ਤੱਕ ਨਹੀਂ ਆਉਂਦਾ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਰਾਹੀਂ ਸਾਨੂੰ ਸਮਝਾਇਆ ਹੈ ਕਿ ਉਸ ਮਾਲਕ ਨੂੰ ਚੇਤੇ ਕਰੀਏ ਜੇ ਉਹ ਵਾਹਿਗੁਰੂ ਚਿੱਤ ਵਿੱਚ ਵੱਸ ਗਿਆ, ਅਤੇ ਸਤਿਸੰਗਤ ਜੀ ਐਸੀ ਬਿਪਤਾ ਦੇ ਸਮੇਂ, ਐਸੇ ਦੁੱਖਮਈ ਸਮੇਂ ਵਿੱਚ ਵੀ ਉਹ ਵਾਹਿਗੁਰੂ ਸਾਡੀ ਸਹਾਇਤਾ ਕਰੇਗਾ। ਸਾਡੀ ਰੱਖਿਆ ਕਰੇਗਾ।
ਘਰ ਕੀ ਨਾਰ ਬਹੁਤ ਹਿੱਤ ਜਾਸਿਓ।
ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਸਭ ਤੋਂ ਨੇੜੇ ਦਾ ਰਿਸ਼ਤਾ ਔਰਤ ਦਾ ਹੈ। ਪਰਸਾ ਸੰਗਤ ਜੀ ਘਰ ਕੀ ਨਾਰ ਬਹੁਤ ਹਿੱਤ ਜਾਸਿਓ। ਘਰ ਦੀ ਨਾਰ, ਘਰ ਵਾਲੀ ਇਸਤਰੀ ਜੋ ਬਹੁਤ ਹੀ ਹਿੱਤ ਕਰਕੇ ਸੇਵਾ ਕਰਦੀ ਹੈ, ਪਿਆਰ ਕਰਦੀ ਹੈ,
ਸਦਾ ਰਹਿਤ ਸੰਗ ਲਾਗੀ,
ਸਦਾ ਹੀ ਸਾਧ ਸੰਗਤ ਜੀ ਉਹ ਇਸ ਜੀਵ ਦੇ ਸੰਗ ਲੱਗੀ ਰਹਿੰਦੀ ਹੈ, ਇਸ ਦੀ ਸੇਵਾ ਵਿੱਚ ਜੁੜੀ ਰਹਿੰਦੀ ਹੈ।
ਜਬ ਹੀ ਹੰਸ ਤਜੀ ਇਹ ਕਾਇਆ।
ਪਰ ਸਤਿਗੁਰੂ ਜੀ ਕਹਿੰਦੇ ਜਦੋਂ ਜੀਵ ਆਤਮਾ ਇਸ ਸਰੀਰ ਵਿੱਚੋਂ ਚਲੀ ਗਈ, ਜਬ ਹੀ ਹੰਸ ਤਜੀ ਇਹ ਕਾਇਆ। ਹੰਸ ਦਾ ਅਰਥ ਹੈ ਜੀਵ ਆਤਮਾ। ਆਪਾਂ ਆਤਮਾ ਵੀ ਕਹਿ ਦਿੰਦੇ ਹਾਂ, ਪ੍ਰਾਣ ਵੀ ਕਹਿ ਦਿੰਦੇ ਹਾਂ। ਸਤਿਗੁਰੂ ਜੀ ਕਹਿੰਦੇ ਜਦੋਂ ਉਹ ਪ੍ਰਾਣ ਪੰਖੇਰੂ ਹੋ ਗਏ, ਆਤਮਾ ਨੇ ਇਸ ਕਾਇਆ ਸਰੀਰ ਨੂੰ ਤਿਆਗ ਦਿੱਤਾ।
ਪ੍ਰੇਤ ਪ੍ਰੇਤ ਕਰ ਭਾਗੀ।
ਫਿਰ ਕਹਿੰਦੇ ਨੇ ਉਹ ਔਰਤ ਜਿਹੜੀ ਸਦਾ ਹੀ ਪਿਆਰ ਕਰਦੀ ਸੀ ਔਰ ਬਹੁਤ ਨਜ਼ਦੀਕ ਦਾ ਰਿਸ਼ਤਾ ਸੀ ਸਤਸੰਗ ਜੀ, ਉਹ ਕਹਿੰਦੀ ਇਹ ਹੁਣ ਮਰ ਗਿਆ ਹੈ, ਮਰ ਗਿਆ ਹੈ। ਇਉਂ ਕਹਿ ਕਹਿ ਕੇ ਉਹ ਦੌੜਦੀ ਹੈ। ਪ੍ਰੇਤ ਦਾ ਅਰਥ ਅਪਵਿੱਤਰ ਵੀ ਹੈ। ਅਪਵਿੱਤਰ ਅਪਵਿੱਤਰ ਕਰਕੇ ਦੌੜਦੀ ਹੈ। ਸਤਸੰਗ ਜੀ, ਪ੍ਰੇਤ ਇੱਕ ਜੂਨੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਜੀਵਨ ਵਿੱਚ ਸਾਖੀ ਆਉਂਦੀ ਹੈ ਕਿ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਿੱਲੀ ਚਾਂਦਨੀ ਚੌਂਕ ਵਿਖੇ ਗ੍ਰਿਫਤਾਰੀ ਵਿੱਚ ਸਨ, ਉਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੂੰ ਇੱਕ ਐਸੇ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਜਿੱਥੇ ਪ੍ਰੇਤ ਦਾ ਵਾਸਾ ਸੀ। ਔਰ ਜਿਸ ਵੇਲੇ ਉਹ ਪ੍ਰੇਤ ਆਇਆ ਤੇ ਉਹਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੇਖ ਕੇ ਨਮਸਕਾਰ ਕੀਤੀ। ਕਵੀ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ, ਉਹ ਕਹਿੰਦੇ ਨੇ ਕਿ ਪ੍ਰੇਤ ਨੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੇਰੀ ਜੂਨ ਬੜੀ ਮਾੜੀ ਹੈ ਅਤੇ ਮਹਾਰਾਜ ਮੈਂ ਕੋਈ ਅੰਨ ਜਲ ਦੀ ਸੇਵਾ ਤਾਂ ਨਹੀਂ ਕਰ ਸਕਦਾ, ਪਰ ਜੇ ਆਪ ਜੀ ਦਾ ਹੁਕਮ ਹੋਵੇ ਤਾਂ ਮੈਂ ਬਾਹਰੋਂ ਸੁੱਕੀ ਰਸਤ ਲਿਆ ਕੇ ਤੁਹਾਨੂੰ ਦੇ ਸਕਦਾ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਪ੍ਰੇਤ ਨੇ ਗੰਨੇ ਲਿਆਣ ਕੇ ਸਤਿਗੁਰਾਂ ਨੂੰ ਦਿੱਤੇ, ਔਰ ਇਸੇ ਤਰ੍ਹਾਂ ਸਤਸੰਗ ਜੀ ਬਦਾਮ ਮੇਵੇ ਆਦਿਕ ਲਿਆਣ ਕੇ ਦਿੱਤੇ। ਸਤਿਗੁਰੂ ਪਾਤਸ਼ਾਹ ਜੀ ਨੇ ਉਸ ਪ੍ਰੇਤ ਦਾ ਉਧਾਰ ਕੀਤਾ। ਸਤਸੰਗਤ, ਕਈ ਵਾਰ ਜਦੋਂ ਬੰਦਾ ਚੜ੍ਹਾਈ ਕਰ ਜਾਂਦਾ ਕਿਤੇ ਰਾਤ ਸੁਪਨੇ ਵਿੱਚ ਵੀ ਆ ਜਾਵੇ ਨਾ, ਤੇ ਉਹੀ ਔਰਤ ਜਿਹੜੀ ਸਦਾ ਹੀ ਸੇਵਾ ਕਰਦੀ ਸੀ ਫਿਰ ਉਹ ਕਹਿੰਦੀ ਹੈ ਵੀ ਨਾ ਇਹ ਜਿਉਂਦੇ ਮਗਰੋਂ ਲੱਥਾ ਅਤੇ ਨਾ ਹੁਣ ਮਰਿਆ ਹੀ ਮਗਰੋਂ ਲੈਂਦਾ, ਫਿਰ ਉਹ ਸਿਆਣਿਆਂ ਵੱਲੇ ਤੁਰ ਪੈਂਦੀ ਹੈ ਇਹ ਹੁਣ ਇਹਨੂੰ ਚਮਟਿਆਂ ਨਾਲ ਕੁਟਾਵਾਂ ਤਾਂ ਮਗਰੋਂ ਲੱਥੇਗਾ। ਸਤਸੰਗਤ ਜੀ, ਇਹ ਸਾਰਾ ਭਰਮ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵੇਖੋ ਇਹ ਸੁੱਖ ਦੀ ਬਾਤ ਹੈ ਵੀ ਜਦੋਂ ਸੁੱਖ ਸੀ ਉਦੋਂ ਘਰ ਵਾਲੀ ਵੀ ਸੇਵਾ ਕਰਦੀ ਸੀ, ਸਾਰੇ ਨੇੜੇ ਨੇੜੇ ਹੋ ਕੇ ਬੈਠਦੇ ਸੀ, ਘੇਰਾ ਪਾ ਕੇ ਰੱਖਦੇ ਸੀ, ਪਰ ਜਦੋਂ ਬਿਪਤਾ ਦਾ ਸਮਾਂ ਆ ਗਿਆ ਸਾਰੇ ਸਾਥ ਛੱਡ ਕੇ ਭੱਜ ਗਏ, ਕੋਈ ਨੇੜੇ ਤੱਕ ਨਹੀਂ ਆਉਂਦਾ, ਜਦੋਂ ਇਸ ਹੰਸ ਨੇ ਆਤਮਾ ਨੇ ਇਸ ਕਾਇਆ ਨੂੰ ਛੱਡ ਦਿੱਤਾ, ਉਸ ਵੇਲੇ ਜਿਹੜੀ ਔਰਤ ਸੀ ਨਾ ਉਹ ਵੀ ਕਹਿਣ ਲੱਗੀ ਵੀ ਇਹ ਹੁਣ ਅਪਵਿੱਤਰ ਹੈ, ਇਹ ਹੁਣ ਮਰ ਚੁੱਕਾ ਹੈ, ਇਉਂ ਕਹਿ ਕੇ ਭਾਗੀ ਦੌੜਦੀ ਹੈ। ਔਰ ਭਾਈਚਾਰਾ, ਸੱਜਣ ਮਿੱਤਰ, ਰਿਸ਼ਤੇਦਾਰ, ਭੈਣ ਭਰਾ ਜਿਹੜੇ ਸਾਰੇ ਇਕੱਠੇ ਹੋਏ ਹੁੰਦੇ ਹਨ, ਫਿਰ ਉਹ ਕਾਢੋ ਕਾਢੋ ਹੋਈ। ਉਹ ਫਿਰ ਕਹਿੰਦੇ ਹੁਣ ਛੇਤੀ ਕਰੋ, ਕਾਢੋ ਇਹਨੂੰ, ਲੈ ਚਲੀਏ ਬਾਹਰ ਸ਼ਮਸ਼ਾਨ ਘਾਟ ਨੂੰ, ਹੁਣ ਇਹਦਾ ਕੀ ਕਰਾਂਗੇ, ਇਹ ਤਾਂ ਪਵਿੱਤਰ ਹੈ, ਇਹ ਤਾਂ ਮਿੱਟੀ ਹੈ। ਸਤਸੰਗ ਜੀ, ਫਿਰ ਕਿਸੇ ਨੇ ਮੋਹ ਨਹੀਂ ਕਰਨਾ, ਫਿਰ ਕਿਸੇ ਨੇ ਤੇਰੇ ਨਾਲ ਪਿਆਰ ਨਹੀਂ ਕਰਨਾ, ਕਿਸੇ ਨੇ ਤੈਨੂੰ ਆਵਾਜ਼ ਮਾਰ ਕੇ ਇਹ ਨਹੀਂ ਕਹਿਣਾ ਵੀ ਬਾਪੂ ਉੱਠ ਚਾਹ ਬਣ ਗਈ ਹੈ ਅਤੇ ਪੀ ਲਾ, ਫਿਰ ਕਿਸੇ ਨੇ ਤੈਨੂੰ ਇਹ ਨਹੀਂ ਕਹਿਣਾ ਵੀ ਪ੍ਰਸ਼ਾਦਾ ਤਿਆਰ ਹੈ ਅਤੇ ਹੁਣ ਛਕ ਲਾ, ਅਤੇ ਨਾ ਹੀ ਉਹਨੇ ਕਿਸੇ ਦੀ ਆਵਾਜ਼ ਸੁਣਨੀ ਹੈ। ਸਤਸੰਗਤ ਜੀ, ਇਸ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਵੀ ਜਿਨ੍ਹਾਂ ਨੂੰ ਅਸੀਂ ਆਪਣੇ ਸਮਝਦੇ ਹਾਂ ਨਾ, ਛੱਡ ਖੜੋਤੇ ਖਿਨੇ ਮਾਹੇ ਜਿਨਸਿਓਂ ਲੱਗਾ ਹੇਤ, ਇੱਕ ਖਿਣ ਵਿੱਚ ਹੀ ਛੱਡ ਕੇ ਉਹ ਪਾਸੇ ਹੋ ਜਾਂਦੇ ਨੇ ਜਿਨ੍ਹਾਂ ਨਾਲ ਸਾਡਾ ਪਿਆਰ ਲੱਗਾ ਹੈ।
ਇਹ ਬਿਦ ਕੋ ਵਿਵਹਾਰ ਬਣਿਓ ਹੈ।
ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਵੇਖੋ, ਇਹ ਸੰਸਾਰ ਦਾ ਵਿਹਾਰ ਹੈ। ਸੰਸਾਰ ਦਾ ਵਿਹਾਰ ਐਸਾ ਹੈ ਕਿ ਜਦੋਂ ਕੋਈ ਬੰਦਾ ਸੁਖੀ ਹੁੰਦਾ ਹੈ ਤਾਂ ਸਾਰੇ ਉਹਦੇ ਮਿੱਤਰ, ਜਦੋਂ ਦੁੱਖ ਆ ਜਾਵੇ ਤਾਂ ਸਾਰੇ ਭੱਜ ਜਾਂਦੇ ਨੇ। ਪਰ ਇੱਕ ਗੁਰੂ ਦਾ ਰਿਸ਼ਤਾ ਐਸਾ ਹੈ, ਪਰਮੇਸ਼ਰ ਦਾ ਰਿਸ਼ਤਾ ਐਸਾ ਹੈ, ਸਤਸੰਗਤ ਜੀ, ਉਹ ਦੁੱਖ ਦੇ ਵਿੱਚ ਵੀ ਅਤੇ ਸੁੱਖ ਦੇ ਵਿੱਚ ਵੀ ਇਸ ਜੀਵ ਨੂੰ ਨਹੀਂ ਛੱਡਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਇਹ ਬਿਦ ਕੋ ਵਿਵਹਾਰ ਬਣਿਓ ਹੈ। ਭਾਈ, ਜਗਤ ਦਾ ਤਾਂ ਵਿਹਾਰ ਐਸਾ ਹੀ ਇਸ ਤਰੀਕੇ ਨਾਲ ਬਣਿਆ ਹੋਇਆ ਹੈ।
ਜਾਸਿਓ ਨੇਹੋ ਲਗਾਇਓ,
ਜਾਸਿਓ ਜਿਸ ਜਗਤ ਦੇ ਨਾਲ ਤੂੰ ਆਪਣਾ ਨੇਹ ਪ੍ਰੇਮ ਲਾ ਰੱਖਿਆ ਨਾ ਭਾਈ, ਇਹਦਾ ਤੇ ਵਿਹਾਰ ਐਸਾ ਹੈ, ਇਹ ਸਦੀਵ ਕਾਲ ਤੇਰਾ ਮਿੱਤਰ ਨਹੀਂ, ਇਹ ਤਾਂ ਜੇ ਦੁੱਖ ਆ ਗਿਆ, ਭੁੱਖ ਆ ਗਈ, ਗਰੀਬੀ ਆ ਗਈ ਤੇ ਇਹਨੇ ਸਾਥ ਛੱਡ ਜਾਣਾ। ਕਿਉਂਕਿ ਦੁਨੀਆਂ ਦੇ ਆਪਾਂ ਵੇਖਦੇ ਹੀ ਹਾਂ, ਸਮਾਜ ਦੇ ਅੰਦਰ ਐਸਾ ਹੀ ਹੈ ਨਾ ਵੀ ਜਦੋਂ ਧਨ ਪਦਾਰਥ ਹੁੰਦਾ ਸ਼ਾਹੂਕਾਰ ਸਾਰੇ ਉਹਦੇ ਨੇੜੇ ਨੇੜੇ ਜਾਂਦੇ ਨੇ, ਜਦੋਂ ਮੁੱਕ ਜਾਵੇ ਤਾਂ ਫਿਰ ਸਾਰੇ ਹੀ ਦੂਰ ਹੋ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਸੰਸਾਰ ਦਾ ਤਾਂ ਵਿਹਾਰ ਐਸਾ ਜਿਹਦੇ ਨਾਲ ਤੂੰ ਆਪਣਾ ਪ੍ਰੇਮ ਲਾ ਰੱਖਿਆ ਹੈ।
ਅੰਤ ਬਾਰ ਨਾਨਕ ਬਿਨ ਹਰ ਜੀ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅੰਤ ਸਮੇਂ ਹਰ ਜੀ, ਉਸ ਹਰੀ ਪਰਮਾਤਮਾ ਵਾਹਿਗੁਰੂ ਤੋਂ ਬਗੈਰ
ਕੋ ਕਾਮ ਨਾ ਆਇਓ,
ਕੋ ਕਿਸੇ ਵੀ ਕੰਮ ਨਹੀਂ ਆਉਣਾ। ਅੰਤ ਸਮੇਂ ਤੇਰੇ ਕੰਮ ਆਉਣਾ ਹੈ ਅਤੇ ਉਸ ਪਰਮੇਸ਼ਰ ਨੇ ਆਉਣਾ ਹੈ। ਅੰਤ ਸਮੇਂ ਤੇਰੇ ਕੰਮ ਆਉਣਾ ਅਤੇ ਪਰਮੇਸ਼ਰ ਦਾ ਨਾਮ ਆਉਣਾ ਹੈ। ਇਸੇ ਕਰਕੇ ਸਤਿਗੁਰੂ ਜੀ ਨੇ ਵਾਰ ਵਾਰ ਸਾਨੂੰ ਤਾਕੀਦ ਕੀਤੀ ਹੈ ਭਾਈ, ਪ੍ਰਾਪਤ ਮਾਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਈ ਤੇਰੇ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤਿਗੁਰੂ ਜੀ ਕਹਿੰਦੇ ਹੋਰ ਤੇਰੇ ਸਾਰੇ ਕੰਮ ਕਿਸੇ ਅਰਥ ਨਹੀਂ, ਜਿਨ੍ਹਾਂ ਵਾਸਤੇ ਤੂੰ ਖਪਦਾ ਹੈ, ਟੁੱਟਦਾ ਹੈ, ਠੱਗੀਆਂ ਠੋਰੀਆਂ ਝੂਠ ਬੋਲ ਬੋਲ ਕੇ, ਦੋਸ਼ ਲਾ ਲਾ ਕੇ ਧਨ ਪਦਾਰਥ ਕਮਾ ਰਿਹਾ ਹੈ ਨਾ, ਸਤਿਗੁਰੂ ਜੀ ਕਹਿੰਦੇ ਇਹਨਾਂ ਵਿੱਚੋਂ ਕਿਸੇ ਨੇ ਤੇਰੀ ਸਹਾਇਤਾ ਨਹੀਂ ਕਰਨੀ।
ਇਸੇ ਕਰਕੇ ਹਜ਼ੂਰ ਨੇ ਸਾਨੂੰ ਇਹ ਪਾਵਨ ਉਪਦੇਸ਼ ਦਿੱਤਾ ਹੈ, ਧਰਮ ਦੀ ਕਿਰਤ ਕਰਨੀ, ਵੰਡ ਕੇ ਛਕਣਾ ਤੇ ਨਾਮ ਜਪਣਾ। ਠੀਕ ਹੈ ਸਤ ਸੰਗਤ ਜੀ, ਕੋਈ ਅਰਬਾਂ ਪਤੀ ਹੋ ਜਾਵੇਗਾ ਪਰ ਨਾਲ ਤਾਂ ਇੱਕ ਦਮੜੀ ਵੀ ਨਹੀਂ ਜਾਣੀ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕਾਰੂੰ ਬਾਦਸ਼ਾਹ ਨੂੰ ਕਿਹਾ ਸੀ ਨਾ, ਜਿਹਨੇ ਮੁਰਦਿਆਂ ਦੇ ਮੂੰਹ ਵਿੱਚੋਂ ਵੀ ਪੈਸੇ ਕਢਾ ਲਏ ਸੀ, ਤੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਗਏ ਨਾ ਉਹਦੇ ਬੂਹੇ ਗਾੜੀ, ਤੇ ਹਜ਼ੂਰ ਠੀਕਰੀਆਂ ਚੁਗਣ ਲੱਗ ਪਏ। ਠੀਕਰੀਆਂ ਬਾਹਰ ਆਇਆ, ਕਹਿਣ ਲੱਗਾ ਫਕੀਰ ਠੀਕਰੀਆਂ ਕੀ ਕਰਨੀਆਂ ਨੇ? ਮਹਾਰਾਜ ਸਾਹਿਬ ਜੀ ਕਹਿਣ ਲੱਗੇ ਪਰਲੋਕ ਨੂੰ ਖੜਨੀਆਂ ਨੇ। ਕਹਿਣ ਲੱਗਾ ਹੱਸ ਕੇ, ਮਹਾਰਾਜ ਠੀਕਰੀਆਂ ਪਰਲੋਕ ਨੂੰ ਜਾਣਗੀਆਂ? ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਜੇ ਤੇਰੀ ਇੰਨੀ ਜੋੜੀ ਹੋਈ ਮਾਇਆ, ਇੰਨੀਆਂ ਜੋੜੀਆਂ ਹੋਈਆਂ ਮੋਹਰਾਂ ਪਰਲੋਕ ਨੂੰ ਜਾ ਸਕਦੀਆਂ, ਤੇ ਕੀ ਸਾਡੀਆਂ ਠੀਕਰੀਆਂ ਨਹੀਂ ਜਾ ਸਕਦੀਆਂ? ਤਹਿ ਕੇ ਸਤਿਗੁਰਾਂ ਦੇ ਚਰਨੀ ਪੈ ਗਿਆ। ਕਹਿਣ ਲੱਗਾ ਮਹਾਰਾਜ, ਮੋਹਰਾਂ ਵੀ ਨਹੀਂ ਨਾਲ ਜਾ ਸਕਦੀਆਂ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਫਿਰ ਪਰਜਾ ਦੁਖੀ ਹੈ ਤੇ ਵਰਤਾ ਦੇ। ਸਤ ਸੰਗਤ ਜੀ, ਕੋਈ ਅਰਬਾਂ ਪਤੀ ਹੋ ਜਾਵੇਗਾ ਜੋੜ ਜੋੜ ਕੇ ਪਰ ਨਾਲ ਨਹੀਂ ਜਾਣਾ। ਸਤਿਗੁਰੂ ਜੀ ਕਹਿੰਦੇ ਸਰੰਗਿਆਮ ਲਾਗ ਭਵਜਲ ਤਰਨ ਕੇ, ਹਜ਼ੂਰ ਕਹਿੰਦੇ ਯਤਨ ਕਰ, ਉਦਮ ਕਰ ਸੰਸਾਰ ਸਮੁੰਦਰ ਤੋਂ ਤਰਨ ਦਾ। ਵੇਖੋ ਗੁਰਮਤ ਨੇ ਬੜਾ ਸੌਖਾ ਤਰੀਕਾ ਸਾਨੂੰ ਦੱਸਿਆ। ਭਗਤ ਜੀ ਕਹਿੰਦੇ ਨੇ, ਕਬੀਰ ਏਕ ਘੜੀ ਆਦੀ ਘੜੀ, ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਇੱਕ ਘੜੀ, ਅੱਧੀ ਘੜੀ, ਅੱਧੀ ਤੋਂ ਅੱਧੀ ਘੜੀ, ਜਿੰਨਾ ਵੀ ਸਮਾਂ ਮਿਲੇ ਗੁਰੂ ਕੀ ਸੰਗਤ ਕਰਨੀ, ਬਾਣੀ ਪੜ੍ਹਨੀ, ਸਿਮਰਨ ਭਜਨ ਕਰਨਾ, ਇਹ ਸਾਡੇ ਜੀਵਨ ਦਾ ਲਾਭ ਹੈ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਸਤ ਸੰਗਤ ਜੀ, ਇਹ ਸਾਡੇ ਮਨੁੱਖਾ ਜਨਮ ਦਾ ਲਾਭ ਹੈ, ਪਰਮਾਤਮਾ ਨੂੰ ਭਜਣਾ, ਸਿਮਰਨ ਭਜਨ ਕਰਨਾ, ਇਹੀ ਸਾਡੇ ਜੀਵਨ ਦਾ ਲਾਭ ਹੈ। ਤੇ ਜੇ ਅਸੀਂ ਕੇਵਲ ਸੰਸਾਰੀ ਧੰਦਿਆਂ ਦੇ ਵਿੱਚ ਹੀ ਖਚਤ ਹਾਂ, ਕਦੀ ਸਾਨੂੰ ਗੁਰੂ ਦੇ ਦਰਸ਼ਨ ਕਰਨ ਦਾ, ਬਾਣੀ ਪੜ੍ਹਨ ਦਾ, ਸਿਮਰਨ ਭਜਨ ਕਰਨ ਦਾ ਸੁਭਾਗ ਨਹੀਂ ਮਿਲਦਾ, ਤੇ ਫਿਰ ਸਾਡੇ ਵੱਡੇ ਮਾੜੇ ਭਾਗ ਨੇ। ਗੁਰੂ ਚਰਨਾਂ 'ਚ ਅਰਦਾਸ ਕਰਿਆ ਕਰੀਏ, ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰੋ, ਮਹਾਰਾਜ ਸਾਨੂੰ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰੋ। ਧੰਨ ਸੀ ਉਹ ਗੁਰੂ ਕੇ ਸਿੱਖ ਜਿਨ੍ਹਾਂ ਨੇ ਅਰਦਾਸ ਕੀਤੀ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾ ਰਿਹਾ। ਅਸੀਂ ਤਾਂ ਅੱਜ ਰਾਜ ਦੇ ਪਿੱਛੇ ਭੱਜੇ ਫਿਰਦੇ ਹਾਂ, ਕੋਈ ਮੁਕਤੀ ਦੇ ਪਿੱਛੇ ਭੱਜਿਆ ਫਿਰਦਾ ਹੈ। ਉਹ ਪੁੱਠਾ ਸਿੱਧਾ ਹੋ ਕੇ ਵਿਚਾਰਾ ਤਪ ਕਰਦਾ ਵੀ ਮੈਂ ਮੁਕਤ ਹੋ ਜਾਵਾਂ, ਪਰ ਧੰਨ ਸੀ ਉਹ ਗੁਰੂ ਕੇ ਸਿੱਖ ਜਿਹੜੇ ਕਹਿੰਦੇ ਮਹਾਰਾਜ ਸਾਨੂੰ ਰਾਜ ਦੀ ਵੀ ਲੋੜ ਨਹੀਂ, ਮੁਕਤੀ ਦੀ ਵੀ ਲੋੜ ਨਹੀਂ, ਮਹਾਰਾਜ ਤੁਹਾਡੇ ਚਰਨਾਂ ਦੀ ਪ੍ਰੀਤ ਦੀ ਲੋੜ ਹੈ। ਤੇ ਜਦੋਂ ਗੁਰੂ ਚਰਨਾਂ ਨਾਲ ਪ੍ਰੀਤ ਬਣੀ ਰਹੇਗੀ, ਪਰਮੇਸ਼ਰ ਕਿਰਪਾ ਕਰੇਗਾ। ਸਤ ਸੰਗਤ ਜੀ, ਜਦੋਂ ਅੰਤ ਸਮਾਂ ਆ ਗਿਆ, ਉਦੋਂ ਕਿਸੇ ਨੇ ਵੀ ਸਾਡੀ ਬਾਹ ਨਹੀਂ ਫੜਨੀ।
ਇਹ ਬਿਦ ਕੋ ਵਿਵਹਾਰ ਬਣਿਓ ਹੈ, ਜਾਸਿਓ ਨੇਹੋ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।